ਸਿੱਖਾਂ ਕੋਲੇ ਗੱਲ ਹੋਰ ਕਿਤੇ ਗੱਲ ਹੈ ਉਹ ਨਹੀਂ, ਇਹ ਗਿਆਨ ਹੈ ਨਹੀਂ ਹੋਰ ਕਿਤੇ ਹੈ। ਧਰਮ ਬਥੇਰੇ ਨੇ ਪਰ ਇਹ ਗੱਲ ਨਹੀਂ ਹੈ ਕਿਤੇ, ਐਗਜੈਕਟ ਗੁਰਬਾਣੀ ਦੀ ਗੱਲ ਹੋਰ ਕਿਤੇ ਨਹੀਂ ਹੈ, ਇਹ ਦਰਗਾਹ 'ਚੋਂ ਆਈ ਹੋਈ ਗੱਲ ਹੈ। ਹੋਰ ਸਾਰੇ ਆਪਣੇ ਆਦਮੀ ਦੇ ਆਪਣੇ ਆਪਣੇ ਸੁਣ, ਸਿਆਣੇ ਬੰਦਿਆਂ ਦੇ ਨੇਕ ਬੰਦਿਆਂ ਨੇ ਗ੍ਰੰਥ ਲਿਖੇ ਹੋਏ ਨੇ ਹੋਰ, ਪਰ ਉਹਨਾਂ ਨੇ ਆਪਣੀ ਬੁੱਧੀ ਅਨੁਸਾਰ ਲਿਖੇ, ਬੰਦੇ ਉਹ ਵੀ ਨੇਕ ਸੀ। ਕਿੱਥੇ ਤਾਂ ਦਰਗਾਹ 'ਚੋਂ ਗੱਲ ਲਿਖਾਈ ਕਿਸੇ ਨੇਕ ਬੰਦੇ 'ਤੇ ਜਿਹਦੀ ਭਗਤੀ ਕਰਦਾ, ਉਹਨੇ ਦੱਸੀ ਵੀ ਐਂ ਲਿਖ, ਕਿੱਥੇ ਮੈਂ ਆਪਣੀਆਂ ਕੱਲਾਂ ਅੰਦਾਜ਼ੇ ਨਾਲ ਲਿਖੀ ਹੈ। ਉਹ ਅੰਦਾਜ਼ੇ ਦੇ ਤੀਰ ਮਾਰੇ ਉਹਨੇ ਆਪਣੀ ਬੁੱਧੀ ਨਾਲ, ਗੱਲਾਂ ਉਹਨਾਂ 'ਚ ਵੀ ਬਹੁਤ ਵਧੀਆ ਨੇ, ਪਰ ਐਗਜੈਕਟ ਦਰਗਾਹ ਦੀਆਂ ਗੱਲਾਂ ਨਹੀਂ ਉਹਦੇ ਵਿੱਚ ਹੈ। ਐਗਜੈਕਟ ਨਿਰਾਕਾਰ ਦੀ ਗੱਲ ਕਿਤੇ ਨਹੀਂ ਹੈ। ਇਹ ਵਿਸ਼ਾ ਨਹੀਂ ਟੱਚ ਕੀਤਾ ਹੋਇਆ ਗ੍ਰੰਥਾਂ ਨੇ, ਜਿਹੜਾ ਵਿਸ਼ਾ ਗੁਰਬਾਣੀ ਦਾ। ਹਾਂ, ਆਦਮੀ ਨੂੰ ਨੇਕ ਬਣਨ ਦੀ ਸਲਾਹ, ਨੇਕ ਬਣਨ ਦਾ ਉਪਦੇਸ਼ ਸਾਰੇ ਗ੍ਰੰਥ, ਚੰਗਾ ਆਦਮੀ ਬਣੇ, ਨੇਕ ਬਣੇ, ਨੇਕੀ ਕਰੇ, ਦੂਜਿਆਂ ਦਾ ਭਲਾ ਕਰੇ, ਆਪਣਾ ਚਾਹੇ ਨੁਕਸਾਨ ਹੋ ਜਾਵੇ, ਇਹ ਗੱਲਾਂ ਸਾਰੇ ਕਹਿੰਦੇ ਨੇ। ਇਹ ਸੰਤੋਖ ਤੱਕ ਦਾ ਹੀ ਉਪਦੇਸ਼ ਹੈ, ਅੱਧਾ ਉਪਦੇਸ਼ ਹੈ ਨੇਕ ਬਣਾਉਣ ਵਾਲਾ। ਇਦੋਂ ਗਾਹਾਂ ਦਾ ਉਪਦੇਸ਼ ਕੇਵਲ ਗੁਰਬਾਣੀ 'ਚ, ਇਦੋਂ ਗਾਹਾਂ ਦਾ ਜਿਹੜਾ ਪੜਾਅ ਹੈ ਨਾ, ਇਹ ਗੁਰਬਾਣੀ 'ਚ ਹੈ। ਤਾਂ ਹੀ ਇਹ ਆਪਣੇ ਪੰਕਤੀ ਆਈ ਹੈ, ਜਿੱਤ ਦੁਆਰੇ ਉਭਰੇ ਤੇਤੇ ਲਈ ਉਭਾਰ, ਬਾਕੀ ਦੁਆਰੇ ਜਿੰਨੀਆਂ ਮੱਤਾਂ ਨੇ ਉਭਾਰਨ ਵਾਲੀਆਂ ਨੇ, ਦਲਦਲ 'ਚੋਂ ਬਾਹਰ ਕੱਢਣ ਵਾਲੀਆਂ ਨੇ। ਜਿਹੜੀ ਦਲਦਲ ਔਕੜਾਂ ਦੀ ਫਸਿਆ ਸੰਸਾਰ ਹੈ ਨਾ, ਮਾਰਾਮਾਰੀ ਦੀ ਦਲਦਲ 'ਚ, ਬੈਰ ਵਿਰੋਧ ਦੀ ਦਲਦਲ 'ਚ, ਇਹਦੋਂ ਕੱਢਦੀਆਂ ਨੇ ਮੱਤਾਂ ਬਾਹਰ, ਪਰ ਸੱਚਖੰਡ ਤੱਕ ਪਹੁੰਚਾਉਣ ਦੀ ਗੱਲ ਉਹਨਾਂ ਕੋਲ ਨਹੀਂ। ਨਿਕਲੇ ਹੋਏ ਨੂੰ ਗਾਹਾਂ ਕਿੱਥੇ ਲੈ ਕੇ ਜਾਣਾ, ਬਾਹਰ ਨਿਕਲ ਕੇ ਬਾਅਦ ਫਿਰ ਉਹਨੂੰ ਕਿੱਥੇ ਲੈ ਕੇ ਜਾਣਾ, ਨਿੱਜ ਘਰ ਮਾਰੇ ਉੱਥੇ ਗਿਆਨ ਨਹੀਂ। ਉਹ ਇਹੀ ਕੋਈ ਮਤ ਹੈ, ਇਹ ਕੋਈ ਸਿੱਖਾਂ ਦੀ ਨਹੀਂ ਹੈ, ਇਹ ਸੰਸਾਰ ਦੀ ਹੈ। ਸਾਰੇ ਇਸ ਮਤ ਨਾਲ ਇੱਥੇ ਤੱਕ ਆਏ ਨੇ, ਸਾਰਿਆਂ ਨੂੰ ਆਦਮੀ ਦਾ ਜਨਮ ਉਸੇ ਮਤ ਨੇ ਦਿੱਤਾ, ਹੁਣ ਵਿਛੜੇ ਹੋਏ ਨੇ ਉਸ ਮਤ ਤੋਂ। ਸਾਡੇ ਸਿੱਖ ਵੀ ਵਿਛੜੇ ਹੋਏ ਨੇ ਉਹ ਜੀ, ਸਿੱਖਾਂ 'ਚ ਵੀ ਤਾਂ ਹੈਗੇ ਊਟ ਪਟਾਂਗ ਗੱਲਾਂ ਮੰਨਦੇ, ਬਥੇਰੇ ਵੱਡੀਆਂ ਮਸਾਣਾਂ ਦੇ ਸਾਰੇ ਜਾਂਦੇ ਹੀ ਨੇ, ਸਾਰੇ ਹੀ ਜਾਈ ਜਾਂਦੇ ਨੇ। ਸਿੱਖ ਦਾ ਮਤਲਬ ਕੋਈ ਖਾਸ ਵਰਗ ਨਹੀਂ ਹੈ, ਸਿੱਖ ਦਾ ਮਤਲਬ ਸਿੱਖਿਆਰਥੀ, ਸਟੂਡੈਂਟ, ਸਟੂਡੈਂਟ ਵਰਡ 'ਚ ਕੋਈ ਵੀ ਹੋ ਸਕਦਾ। ਸਿੱਖ ਦਾ ਤਾਂ ਮਤਲਬ ਸਟੂਡੈਂਟ ਹੈ, ਅਸਲ 'ਚ ਕੋਈ ਧਰਮ ਨਹੀਂ ਹੈ, ਇਹ ਧਰਮ ਨਹੀਂ ਹੈ, ਇਹ ਸਿੱਖਿਆ ਦਰਗਾਹ 'ਚੋਂ ਆਈ ਹੈ ਆਦਮੀ ਵਾਸਤੇ, ਆਦਮੀ ਕੋਈ ਵੀ ਹੋਵੇ, ਕਿਤੇ ਦਾ ਹੋਵੇ। ਹਾਂ, ਇਹ ਜ਼ਰੂਰ ਹੈ ਵੀ ਬੋਲੀ ਸਾਡੀ ਚਾਹੀਦੀ, ਸਿਰਫ ਇੰਨੀ ਉਹ ਗੱਲ, ਬੋਲੀ ਸਾਡੀ ਚਾਹੀਦੀ, ਬੋਲੀ ਪੰਜਾਬੀ ਚ ਆ ਗਈ, ਪੰਜਾਬੀ ਨਾਲ ਰਲਦੀ ਮਿਲਦੀ ਚ ਆ ਗਈ, ਕੁਛ ਹਿੰਦੀ ਹੈ, ਕੁਛ ਪੰਜਾਬੀ ਹੈ, ਹੋਰ ਕੋਈ ਗੱਲ ਹੈ ਸਭ ਵਾਸਤੇ। ਹਾਂਜੀ,
ਫਿਰ ਇਹ ਆਇਆ ਅਫਸਰ ਚੜੇ ਨਾ ਹੱਥ,
ਫਿਰ ਇਹ ਆਇਆ ਅਫਸਰ ਚੜੇ ਨਾ ਹੱਥ, ਇਹ ਜਿਹੜਾ ਵੇਲਾ ਫਿਰ ਹੱਥ ਨਹੀਂ ਆਉਣਾ।
ਨਾਮ ਜਪੋ ਤੋਂ ਕੱਟੀਏ ਫਾਂਸਾ,
ਨਾਮ ਜਪੋ ਤੋਂ ਕੱਟੀਏ ਫਾਂਸਾ, ਇਹ ਫਾਂਸਾ ਤਾਂ ਘੱਟ ਹੋਊਗੀ ਨਾਮ ਜਪੇ ਤੋਂ। ਇਹ ਸਮਝੋ ਗੁਰਬਾਣੀ ਨੂੰ ਕੀ ਹੈ, ਇਹਦੇ ਵਿੱਚ ਨਾਮ ਹੈ ਸਮਾਇਆ ਹੋਇਆ, ਇਹਨੂੰ ਸਮਝ ਲਓ, ਇਹਨੂੰ ਰਿੜਕ ਲਓ, ਬਲੋ ਲਓ, ਰਿੜਕ ਲਓ, ਸਮਝ ਲਓ, ਰਿੜਕ ਲਓ, ਮੱਖਣ ਖਾ ਲਓ, ਸੰਤੋ ਮੱਖਣ ਖਾਇਆ ਛਾਛ ਪੀਏ, ਸਮਝੋ ਮੱਖਣ ਹੈ ਉਹੀ ਨਾਮ ਹੈ, ਜੋ ਇਹ 'ਚ ਮੱਖਣ ਹੈ ਉਹੀ ਨਾਮ ਹੈ, ਉਹ ਸਮਝੇ ਤੇ ਆਉਣਾ, ਉਹਦੇ ਨਾਲ ਔਗਣ ਛੁੱਟ ਜਾਣਗੇ, ਉਹਦੇ ਨਾਲ ਕੀ ਹੋਊਗਾ, ਗੁਣ ਪੈਦਾ ਹੋ ਜਾਣਗੇ, ਔਗਣ ਛੁੱਟ ਜਾਣਗੇ, ਜਿਹੜੇ ਗੁਣ ਗਲ ਗਏ ਠੀਕ ਹੋ ਜਾਣਗੇ, ਜੇ ਕੋਈ ਲੋਭੀ ਹੋ ਗਿਆ ਲੋਭ ਛੱਡ ਦੂਗਾ, ਜੇ ਕੋਈ ਜ਼ਿਆਦਾ ਕਰੋਧੀ ਹੈ ਕਰੋਧ ਛੱਡ ਦੂਗਾ, ਜੋ ਕਿਸੇ ਦਾ ਬੁਰਾ ਸੀ ਸੋਚਦੇ ਉਹ ਛੱਡਾਂਗੇ, ਸਮਝ ਕੇ ਛੱਡਣੇ ਹੀ ਨੇ ਔਗਣ, ਔਗਣ ਛੱਡੀਦੇ ਨੇ, ਗੁਣ ਆਪੇ ਆ ਜਾਂਦੇ ਨੇ, ਗੁਣਾਂ ਦੀ ਫਸਲ ਔਗਣਾਂ ਨੇ ਦਬਾਈ ਹੋਈ ਹੈ, ਫਸਲ ਵਿੱਚੇ ਹੈ, ਗੁਣਾਂ ਦੀ ਫਸਲ ਔਗਣਾਂ ਨੇ ਦਬਾਈ ਹੋਈ ਹੈ। ਜਿਵੇਂ ਜ਼ਿਆਦਾ ਘਾਹ ਫੂਸ ਹੋ ਜਾਣਾ, ਜਿਹੜੀ ਅਸੀਂ ਚੀਜ਼ ਬੀਜਦੇ ਹਾਂ, ਮੱਕੀ ਬੀਜੀ ਹੋਈ ਹੈ, ਉਹ ਮਾਰ ਲੈਂਦੀ ਹੈ, ਜੇ ਉਹਨਾਂ ਨੂੰ ਗੋਡੀ ਕਰਦੀ ਹੈ, ਮੱਕੀ ਆਪੇ ਤਕੜੀ ਹੋ ਜਾਂਦੀ ਹੈ, ਫਸਲ ਆਪੇ ਤਕੜੀ ਹੋ ਜਾਂਦੀ ਹੈ, ਨਹੀਂ ਘਾਹ ਫੂਸ ਮਾਰ ਲੈਂਦਾ, ਇਹ ਔਗਣ ਦਾ ਘਾਹ ਫੂਸ ਨੇ।
ਫਿਰ ਆਮਣ ਜਾਣ ਨਾ ਹੋਈ,
ਇਹ ਜਿਹੜਾ ਨਾਮ ਹੈ, ਇਹਦੀ ਜਿਹੜੀ ਬਾਰਿਸ਼ ਹੁੰਦੀ ਹੈ, ਸਪਰੇਅ ਹੁੰਦੀ ਹੈ, ਇਹ ਐਸੀ ਦਵਾਈ ਹੈ, ਸਾਰਾ ਖਰਪਤਵਾਰ ਜਿੰਨਾ ਹੈ ਨਾ ਨਦੀਨ ਜਿਹਨੂੰ ਕਹਿੰਦੇ ਸਾਰੇ ਨੂੰ ਮਾਰ ਦਿੰਦੀ ਹੈ। ਜਿਵੇਂ ਆਪਾਂ ਸਪਰੇ ਨਹੀਂ ਕਰਦੇ, ਦਵਾਈ ਸਪਰੇ ਕਰ ਦਿੰਦੇ ਹਾਂ, ਫਸਲ ਤੇ ਬਿਨਾਂ ਸਭ ਕੁਝ ਮਰ ਜਾਂਦਾ। ਇਹ ਗੁਣਾਂ ਦੇ ਬਿਨਾਂ ਸਭ ਕੁਝ ਉਗਣ ਮਾਰ ਦਿੰਦੀ ਹੈ। ਹਰ ਪ੍ਰਕਾਰ ਦਾ ਉਗਣ ਇੱਕੋ ਦਵਾਈ ਹੈ। ਐਸੀਆਂ ਦਵਾਈਆਂ ਹੈਗੀਆਂ ਜਿਹੜਾ ਸਾਰਾ ਹੀ ਘਾਫੂਸ ਮਾਰ ਦਿੰਦੀਆਂ, ਫਸਲ ਨੂੰ ਨਹੀਂ ਕੁਛ ਕਹਿੰਦੀਆਂ। ਸਰਵ ਰੋਗ ਔਖ ਦਾ ਨਾਮ ਇਹਨੂੰ ਤਾਂ ਕਹਿੰਦੇ, ਐਸ ਰੋਗਾਂ ਦਾ ਔਖਦ ਹੈ ਜਿਹੜੇ ਮਾਨਸਿਕ ਰੋਗ ਨੇ, ਲੋਭ ਹੈ, ਕ੍ਰੋਧ ਹੈ, ਸਰੀਰ ਦੇ ਰੋਗਾਂ ਦਾ ਨਹੀਂ ਹੈ। ਹਾਂ, ਉਹ ਸਰੀਰ ਦੇ ਰੋਗ ਵੀ ਠੀਕ ਹੋ ਜਾਂਦੇ ਨੇ ਜਿਹੜੇ ਮਨ ਕਰਕੇ ਪੈਦਾ ਹੁੰਦੇ। ਮਨ ਚ ਅਸ਼ਾਂਤੀ ਕਰਕੇ ਬਲੱਡ ਪ੍ਰੈਸ਼ਰ ਹੋ ਜਾਂਦਾ, ਨਹੀਂ ਹੁੰਦਾ। ਮਨ ਦੀ ਅਸ਼ਾਂਤੀ ਕਰਕੇ ਚਿੜਚਿੜਾਪਣ ਹੋ ਜਾਂਦਾ, ਉਹ ਤੋਂ ਕਈ ਰੋਗ ਪੈਦਾ ਹੋ ਜਾਂਦੇ ਨੇ। ਜਿਵੇਂ ਡਿਪਰੈਸ਼ਨ ਹੋ ਗਿਆ, ਚਿੰਤਾ ਤੋਂ ਡਿਪਰੈਸ਼ਨ ਹੋ ਗਿਆ, ਉਹ ਨਹੀਂ ਹੁੰਦਾ। ਇਹੋ ਜਿਹੇ ਰੋਗ ਜਿਹੜੇ ਮਨ ਦੀ ਅਸ਼ਾਂਤੀ ਤੋਂ ਪੈਦਾ ਹੁੰਦੇ ਨੇ, ਉਹ ਨਹੀਂ ਹੁੰਦੇ। ਮਨ ਦੀ ਅਸ਼ਾਂਤੀ ਤੋਂ ਵੀ ਸਰੀਰ ਰੋਗੀ ਹੋ ਜਾਂਦਾ। ਬਹੁਤ ਸਾਰੇ ਰੋਗ ਨੇ ਇਹ ਵੀ ਹੋ ਜਾਂਦੇ, ਉਹ ਵੀ ਨਹੀਂ ਹੁੰਦੇ। ਇਹ ਮੰਨਿਆ ਡਾਕਟਰ ਨੇ ਵੀ ਹਾਰਟ ਅਟੈਕ ਨਹੀਂ ਹੁੰਦਾ ਜਿਹੜਾ ਜਾਨਵਰਾਂ ਨੂੰ, ਇਹ ਤਾਂ ਸਾਨੂੰ 1965 ਚ ਮੰਨ ਲਿਆ ਸੀ ਨਾ, 56 ਚ, 1956 ਚ ਮੰਨ ਲਿਆ ਸੀ, ਪੈਂਹਠ ਕਿਤੇ 56 ਚ ਵੀ ਹਾਰਟ ਅਟੈਕ ਦੀ ਸਾਡੇ ਕੋਈ ਦਵਾਈ ਨਹੀਂ। ਇਹ ਦਵਾਈ ਧਾਰਮਿਕ ਵਿਸ਼ਾ ਹੈ, ਮਨ ਕਰਕੇ ਹੁੰਦਾ ਅਤੇ ਰੋਗ। ਇਹ ਦਵਾਈ ਧਰਮ 'ਚ ਹੈ, ਉਦੋਂ ਹੀ ਸਾਰੇ ਧਰਮ ਸਿੱਧੀ ਕਰਾਏ ਸੀਗੇ, ਉਦੋਂ ਹੀ ਕਿਹਾ ਸੀ ਵੀ ਗੁਰਬਾਣੀ ਦੇ ਵਿੱਚ ਸਭ ਤੋਂ ਸਟਰੋਂਗ ਦਵਾਈ ਹੈ। ਉਦੋਂ ਹੀ ਸਨ 60 ਦੇ ਵਿੱਚ ਤਾਂ ਆਇਆ ਸੀ ਯੂਰਪ ਦੇ ਲੋਕਾਂ ਨੇ, ਅਸੀਂ ਅੰਮ੍ਰਿਤ ਛਕਣਾ। ਪਰ ਇਹਦੇ ਵਿੱਚ ਕੀ ਹੈ ਦਵਾਈ, ਉਹ ਦਵਾਈ ਨਹੀਂ ਅਸੀਂ ਦੇ ਸਕਦੇ ਅਜੇ ਤੱਕ। ਉਹ ਦਵਾਈ ਦੁਨੀਆ ਮੰਗਦੀ ਹੈ, ਦਵਾਈ ਦੇ ਨਹੀਂ ਹੁੰਦੀ। ਦਵਾਈ ਹੈ ਇਹ 'ਚ ਨਾਮ, ਨਾਮ ਸਾਨੂੰ ਪਤਾ ਨਹੀਂ ਕੀ ਹੈ, ਦੇ ਨਹੀਂ ਸਕਦੇ ਅਸੀਂ ਦੁਨੀਆ। ਦੁਨੀਆ ਮੰਗਦੀ ਹੈ, ਦੇ ਨਹੀਂ ਸਕਦੀ।
ਫਿਰ ਆਵਣ ਜਾਣ ਹੋਈ,
ਫਿਰ ਆਵਣ ਜਾਣ ਨਾ ਹੋਈ, ਫਿਰ ਆਵਣ ਜਾਣ ਨਹੀਂ ਹੁੰਦਾ, ਉਹਦਾ ਦੁਬਾਰਾ ਜਨਮ ਨਹੀਂ ਹੁੰਦਾ।
ਏਕ ਹੀ ਏਕ ਜਪੋ ਜਪ ਸੋਈ,
ਜਿਹਨੇ ਏਕ ਕੀ ਹੈ, ਏਕ ਹੀ ਏਕ
ਜਪੋ ਜਪ ਸੋਈ,
ਜਿਹਨੇ ਇੱਕ ਸਮਝ ਲਿਆ ਕੀ ਹੁੰਦਾ ਜਪੋ ਜਪ, ਇੱਕ ਜਾਣ ਲਿਆ ਅਸਲ ਚ ਆਪੇ ਜਾਣ ਰਹੇ ਨੇ ਆਪਣੇ ਆਪ ਨੂੰ ਹੀ, ਇੱਕ ਜਾਣ ਲਿਆ ਆਪਣੇ ਆਪ ਜਾਣ ਲਿਆ ਸਾਰਿਆਂ ਜੋ ਹੀ ਹੈ, ਹੋਰ ਕੀ। ਇੱਕ ਨੂੰ ਜਾਣ ਲਿਆ, ਦੋ ਚਿੱਤੀ ਹੈ, ਹੁਣ ਦੋਹਾਂ ਨੂੰ ਜਾਣ ਲੈਣਾ। ਦੋ ਨੇ ਨਾ ਚਿੱਤ, ਦੋ ਮਨ ਕਹਿ ਦਿੰਦੇ ਹਾਂ ਅਸੀਂ, ਇੱਕ ਅੰਦਰ ਮਨ ਹੈ ਅੰਤਰਾਤਮਾ ਹੈ, ਇੱਕ ਬਾਹਰ ਆਤਮਾ ਹੈ। ਸ਼ੁੱਧ ਆਤਮਾ ਅੰਦਰ ਹੈ, ਮਾਇਆ ਨੇ ਜਿਹੜੀ ਰਲੀ ਹੋਈ ਹਿੱਸਾ ਉਹ ਅਸ਼ੁੱਧ ਹੋ, ਅਸਲ ਚ ਮਾਇਆ ਨੇ ਅਸ਼ੁੱਧ ਕੀਤਾ ਇਹਨੂੰ। ਮਾਇਆ ਮਲੀਨਤਾ ਮਾਇਆ ਦੀ ਹੋ ਲੱਗਦੀ ਹੈ, ਔਰ ਇਹਨੂੰ ਕਾਹਦੀ, ਇਹਨੂੰ ਕਾਸੇ ਦੀ ਮਲੀਨਤਾ ਨਹੀਂ ਲੱਗਣੀ, ਮਾਇਆ ਦੀ ਲੱਗਦੀ ਹੈ। ਮਾਇਆ ਦੀਆਂ ਇੱਛਾਵਾਂ ਮਨ ਨੂੰ ਮਲੀਨ ਕਰਦੀਆਂ, ਉਹ ਮਾਇਆ ਦੀਆਂ ਲੋੜਾਂ ਸਰੀਰ ਕਰਕੇ ਨੇ, ਹੋਰ ਕੁਛ ਨਹੀਂ ਹੈ ਮਲੀਨਤਾ ਇਹਦੇ 'ਚ। ਜਿਹਨੇ ਨੇ ਗੱਲ ਸਮਝ ਲਈ ਵੀ ਮਾਇਆ ਦੀ ਮਲੀਨਤਾ ਮੈਨੂੰ ਲੱਗਦੀ ਕਿਉਂ ਹੈ, ਉਦਣੇ ਮਲੀਨਤਾ ਫਿਰ ਇਹਨੂੰ ਲੱਗਣੂ ਹੀ ਨਹੀਂ। ਅਣਜਾਣ ਪੰਚਮ ਪਾਤਸ਼ਾਹ ਕੀ ਕਹਿੰਦੇ ਨੇ, ਅਣਜਾਣ ਤੇ ਵਿਖਿਆ ਮੈਂ ਰਚਿਆ, ਇਹ ਨਹੀਂ ਜਾਣਦਾ ਵੀ ਮਾਇਆ ਚੋਂ ਮੇਰਾ ਮਨ ਮਲੀਨ ਹੁੰਦਾ ਤਾਂ ਵਿਖਿਆ ਦੇ ਵਿੱਚ ਰਚਦਾ। ਅਣਜਾਣ ਤੇ ਵਿਖਿਆ ਮੈਂ ਰਚਿਆ, ਜੇ ਜਾਣਦਾ ਆਪਣਾ ਬਚਾ। ਅੱਗੇ ਸੁਖਮਨੀ ਸਾਹਿਬ ਚ ਇਹਦਾ ਆਊਗਾ ਖੁਲਾਸਾ, ਇਸੇ ਗੱਲਾਂ ਇਹਨਾਂ ਗੱਲਾਂ ਦਾ ਹੀ ਖੁਲਾਸਾ ਅੱਗੇ ਨਾਲੇ ਪਈ ਹੈ ਸੁਖਮਨੀ ਸਾਹਿਬ ਦੀ ਬਣ, ਇਸੇ ਦੀ ਵਿਆਖਿਆ ਅੱਗੇ। ਆਪਣੇ ਆਪ ਵਜੂ ਉਹਨੂੰ ਗਿਆਨ ਕਰਾਤਾ ਵੀ ਮਲੀਨਤਾ ਤੈਨੂੰ ਤਾਂ ਲੱਗਦੀ ਹੈ ਮਾਇਆ ਤੋਂ ਭੱਜ ਬਣਾ, ਪਰ ਮਾਇਆ ਤੋਂ ਇਸ ਤਰੀਕੇ ਨਾਲ ਵਿੱਚ ਰਹਿੰਦਾ ਹੋਇਆ ਵੀ ਮਾਇਆ ਵਿੱਚ ਉਦਾਸੀ, ਗੁਰਮੁਖ ਮਾਇਆ ਵਿੱਚ ਉਦਾਸੀ, ਤੂੰ ਮਾਇਆ 'ਚ ਰਹਿੰਦਾ ਹੋਇਆ ਵੀ ਮਲੀਨ ਨਹੀਂ ਹੋ ਸਕਦਾ। ਉਹ ਵਿਧੀ ਸਮਝਣ ਦੀ ਗੱਲ ਹੈ ਵੀ ਮਾਇਆ 'ਚ ਰਹਿੰਦੇ ਹੋਏ ਵੀ ਅਸੀਂ ਮਲੀਨ ਕਿਵੇਂ ਨਾ ਹੋਈਏ, ਤਰੀਕਾ ਹੀ ਹੈ, ਵਿਧੀ ਸਮਝਣੀ ਹੈ।
ਏਕ ਹੀ ਏਕ ਜਪੋ ਜਪ ਸੋਈ, ਕਰੋ ਕਿਰਪਾ ਪ੍ਰਭ ਕਰਮੈ ਹਾਰੇ, ਮੇਲ ਲਿਹੋ ਨਾਨਕ ਬੇਚਾਰੇ।
ਨਾਨਕ ਕਹਿੰਦਾ ਮੈਂ ਵਿਚਾਰਾ ਹਾਂ ਮੈਨੂੰ ਮਿਲ ਲਓ। ਅਸੀਂ ਕਹਿੰਦੇ ਨਾਨਕ ਗੁਰੂ ਹੈ, ਕਰੋ ਕਿਰਪਾ ਪ੍ਰਭ
ਕਰਨੇ ਹਾਰੇ,
ਕਰਨੇ ਹਾਰੇ ਪ੍ਰਭ ਕਿਰਪਾ ਕਰਨੇ ਵਾਲੇ ਮੇਰੇ ਤੇ ਵੀ ਕਿਰਪਾ, ਮੈਨੂੰ ਵਿਚਾਰੇ ਨਾਨਕ ਨੂੰ ਮਿਲਾ। ਇਹ ਤਾਂ ਹੈ ਬਿਆਨ ਪੰਚਮ ਪਾਤਸ਼ਾਹ ਦਾ ਆਪਣਾ। ਸਾਡਾ ਕੀ ਬਿਆਨ ਹੈ? ਸਾਡਾ ਬਿਆਨ ਇਹ ਤਾਂ ਉਲਟ, ਇਹਦਾ ਮਤਲਬ ਗੁਰਬਾਣੀ ਨੂੰ ਨਹੀਂ ਸਮਝਿਆ ਅਸੀਂ। ਅਸੀਂ ਸਿਰਫ ਇਹ ਕੀਤਾ ਉਹਨਾਂ ਦੀ ਰੀਸ ਕੀਤੀ ਹੈ, ਉਹਨਾਂ ਨੇ ਆਪਣੇ ਗੁਰਪੀਰਾਂ ਨੂੰ ਵੱਡੇ ਬਣਾਇਆ ਰੱਬ ਦੀ ਬਰਾਬਰੀ ਕਰਾ ਕੇ। ਅਸੀਂ ਕਿਹਾ ਅਸੀਂ ਵੀ ਬਰਾਬਰੀ ਕਰਾ ਕੇ ਵੱਡੇ ਕਰੀਏ, ਉਹਨਾਂ ਦੀ ਰੀਸ ਕਰ ਲਈ ਮੂਰਖਾਂ ਦੀ। ਉਹ ਜਿਹੜੀਆਂ ਮਤਾਂ ਖੋਟੀਆਂ ਨੇ, ਖੋਟੀਆਂ ਮਤਾਂ ਦੀ ਰੀਸ ਕਰਕੇ ਖਰੀ ਮਤ ਨੂੰ ਖੋਟੀ ਬਣਾ ਦਿੱਤੀ। ਆ ਕੀਤਾ ਕਿਉਂ? ਸਾਡੇ ਕੋਲ ਗਿਆਨ ਸਮਝਣ ਦੀ ਤਾਂ ਕੋਸ਼ਿਸ਼ ਕੀਤੀ ਨਹੀਂ ਵੀ ਇਹ ਸੁਪੀਰੀਅਰ ਗਿਆਨ ਹੈ ਸਭ ਤੋਂ। ਜੇ ਇਹਦਾ ਵਿਸ਼ਲੇਸ਼ਣ ਕਰਦੇ, ਇਹਨੂੰ ਸਮਝਾਉਂਦੇ, ਤਾਂ ਇੰਨਾ ਸੁਪੀਰੀਅਰ ਗਿਆਨ ਕਿਤੇ ਹੈ ਉਹ ਨਹੀਂ। ਆਪੇ ਵੱਡੇ ਹੋ ਗਏ ਸੀ ਉਹ। ਜਿਹਦਾ ਗਿਆਨ ਸੁਪੀਰੀਅਰ ਹੁੰਦਾ ਵੱਡਾ ਹੁੰਦਾ। ਬੇਸ਼ਕੀਮਤੀ ਗੱਲਾਂ, ਅਮੁੱਲ ਗੁਣ, ਅਮੁੱਲ ਵਪਾਰ, ਇਹ ਅਮੁੱਲ ਗੁਣ ਨੇ। ਇਹਦੇ ਵਿੱਚ ਇਹਨਾਂ ਦੀ ਕੋਈ ਕੀਮਤ ਹੀ ਨਹੀਂ ਹੈ ਗੱਲਾਂ ਕਿਤੇ ਵੀ। ਜੇ ਇਹਨਾਂ ਨੂੰ ਸਹੀ ਸਹੀ ਦੱਸਦੇ ਤਾਂ ਆਪੇ ਹੀ ਇਹਨਾਂ ਦੀ ਕੀਮਤ ਪੈ ਜਾਣੀ ਸੀ ਜਿਹਨਾਂ ਨੇ ਗੁਰਬਾਣੀ ਲਿਖੀ ਹੈ ਸੰਸਾਰ 'ਚ। ਅਸੀਂ ਕੀਤੀ ਉਹਨਾਂ ਦੀ ਰੀਸ, ਝੂਠ ਉਹਨਾਂ ਨੇ ਬੋਲਿਆ ਤਾਂ ਝੂਠ ਅਸੀਂ ਬੋਲਣ ਲੱਗ ਗਏ। ਉਹਦਾ ਝੂਠੀਆਂ ਮਤਾਂ ਸੀਆਂ, ਸਾਡੀ ਤਾਂ ਮਤ ਸਾਡੇ ਕੋਲ ਤਾਂ ਸੱਚੀ ਹੈ, ਸਾਨੂੰ ਕੀ ਲੋੜ ਹੈ ਉਹਨਾਂ ਦੀ। ਹੁਣ ਕੀ ਕਰਦੇ ਆ? ਹੁਣ ਵੀ ਇਹੀ ਕਰਦੇ ਆ। ਉਹ ਇੰਨੇ ਮਤ ਕਿਵੇਂ ਫੈਲ ਗਈ ਫਲਾਨੀ, ਐਂ ਫੈਲ ਗਈ ਆਪਾਂ ਵੀ ਉਵੇਂ ਫੈਲਾਈਏ, ਏਦਾਂ ਨਹੀਂ ਫੈਲਣੀ ਤੁਹਾਡੀ, ਤੁਹਾਡੀ ਨਹੀਂ ਫੈਲਣੀ। ਇਹਦਾ ਖੁਸ਼ਬੂ ਹੈ, ਖੁਸ਼ਬੂ ਐਂ ਨਹੀਂ ਫੈਲਦੀ ਹੁੰਦੀ। ਖੁਸ਼ਬੂ ਹੋਵੇ, ਪੈਦਾ ਹੋ ਜਾਵੇ, ਆਪੇ ਫੈਲ ਜਾਂਦੀ ਹੈ। ਖੁਸ਼ਬੂ ਬਹੁਤ ਦੂਰ ਦੂਰ ਤੱਕ ਫੈਲ ਜਾਂਦੀ ਹੈ, ਫੁੱਲ ਥੋੜੇ ਹੀ ਹੋਣ ਚਾਹੇ। ਬਦਬੂ ਵੀ ਦੂਰ ਦੂਰ ਤੱਕ ਫੈਲ ਜਾਂਦੀ ਹੈ। ਇਹਦੀ ਖੁਸ਼ਬੂ ਲਿਆਓ ਕੱਢ ਕੇ ਬਾਹਰ, ਨਾਮ ਖੁਸ਼ਬੂ ਦਾ ਨਾਮ ਹੈ। ਤਾਂ ਹੀ ਹੈ ਮੁਕਾਬਤ ਤਾਕੇ ਦੁਰਗੰਧ। ਇਹਨਾਂ ਦੇ ਮੁੱਖ ਚੋਂ ਜਿਹੜੇ ਗੁਰਮਤ ਨੂੰ ਛੱਡ ਕੇ ਦੁਰਗੰਧ ਆਉਂਦੀ ਹੈ। ਦੁਰਗੰਧ ਕੀ ਆਉਂਦੀ ਹੈ? ਮਾਇਆ, ਮਾਇਆ ਦੁਰਗੰਧ ਹੈ, ਵਿਖਿਆ ਨਿਕਲਦੀ ਹੈ। ਜਿਹਦੇ ਮੂੰਹ ਚੋਂ ਮਾਇਆ ਦੀ ਗੱਲ ਨਿਕਲੂਗੀ, ਲੋਭ ਦੀ ਗੱਲ ਨਿਕਲੂਗੀ, ਉਹ ਦੁਰਗੰਧ। ਜਿਹੜੇ ਅਰਦਾਸ ਕਰਦੇ ਨੇ ਮਾਇਆ ਦੀ, ਮਨੋਕਾਮਨਾ ਦੀ, ਮੂੰਹ ਚੋਂ ਦੁਰਗੰਧ ਆਉਂਦੀ ਹੈ ਉਹਨਾਂ ਦੇ। ਦੁਰਗੰਧ ਨਿਕਲਦੀ ਹੈ ਮੂੰਹ ਚੋਂ, ਮੁਖਾਵਤ ਤਾਕ ਹੈ ਦੁਰਗੰਧ। ਜੇ ਉਹ ਕਹਿਣ ਇਹਨਾਂ ਨੂੰ ਸਮਤ ਬਖਸ਼ੋ, ਸਬੁੱਧ ਬਖਸ਼ੋ, ਸਿੱਖਾਂ ਨੂੰ ਨਾਮ ਦਾਨ ਬਖਸ਼ੋ, ਮਾਇਆ ਦੀ ਗੱਲ ਨਾ ਕਰਨ, ਫਿਰ ਖੁਸ਼ਬੂ ਆਵੇ। ਜੋ ਗੁਰਬਾਣੀ 'ਚ ਮੰਗਿਆ ਹੈ ਉਹ ਮੰਗੀਏ। ਅੱਜ ਮੰਗਿਆ ਹੋਇਆ ਵੀ ਹੈ, ਹੁਣ ਕੀ ਮੰਗਿਆ ਹੋਇਆ?
ਕਰੋ ਕਿਰਪਾ ਪ੍ਰਭ ਕਰਨਾ ਹਾਰੇ, ਮੇਲ ਲਿਹੋ ਨਾਨਕ ਵਿਚਾਰੇ,
ਇਹ ਵੀ ਮੰਗਿਆ ਹੋਇਆ। ਇਹ ਪ੍ਰਭ ਕਿਰਪਾ ਕਰਨ ਵਾਲੇ ਕਿਰਪਾ ਕਰੋ, ਮੈਨੂੰ ਆਪਣੇ ਨਾਲ ਮਿਲ ਲਓ। ਹਾਂਜੀ, ਅੱਗੇ
ਸਲੋਕ, ਬਿਨੋ ਸੁਣੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ।
ਹੇ ਪਾਰ ਬ੍ਰਹਮ, ਦੀਨ ਦਿਆਲ ਹੈ ਤੂੰ, ਗੋਪਾਲ ਹੈ ਤੂੰ। ਦੇਖੋ ਗੋਪਾਲ ਕੱਢਤਾ ਉਹਨਾਂ ਦਾ, ਕ੍ਰਿਸ਼ਨ ਨੂੰ ਗੋਪਾਲ ਕਹਿੰਦੇ ਨੇ। ਉਹ ਕ੍ਰਿਸ਼ਨ ਗਾਇਆ ਚਾਰਦਾ ਤਾਂ ਗੋਪਾਲ ਕਹਿੰਦੇ ਨੇ, ਗਾਇਆ ਚਾਰਨ ਵਾਲੇ ਨੂੰ ਗੋਪਾਲ ਨਹੀਂ ਕਹਿੰਦੇ। ਜਿੰਨੀਆਂ ਆਤਮਾਵਾਂ ਨੇ ਗੋ ਆਤਮਾ ਨੂੰ ਕਹਿੰਦੇ ਨੇ, ਗੋ ਦਾ ਮਤਲਬ ਆਤਮਾ। ਜਿੰਨੀਆਂ ਆਤਮਾਵਾਂ ਨੇ ਉਹਨਾਂ ਦੀ ਪਾਲਣਾ ਕਰਨ ਵਾਲੇ ਨੂੰ ਗੋਪਾਲ ਕਹਿੰਦੇ ਨੇ। ਅਸਲ ਦੇ ਵਿੱਚ ਸਭ ਤੋਂ ਪਹਿਲਾ ਅਰਥ ਗੋ ਦਾ ਆਤਮਾ। ਇੰਦਰੀ ਕਹਿੰਦੇ ਨੇ, ਇੰਦਰੀ ਆਤਮਾ ਨੂੰ ਕਹਿੰਦੇ ਨੇ, ਇੰਦਰੀ ਜਿੱਤ, ਇੰਦਰੀ ਜਿੱਤ ਆਤਮ ਜਿੱਤ, ਆਤਮ ਜਿੱਤਣਾ ਆਪਣਾ ਮਨ ਜਿੱਤਣਾ। ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਜਿਹਨੇ ਮਨ ਜਿੱਤ ਲਿਆ ਉਹ ਪੰਜਾਂ ਵਿਕਾਰਾਂ ਤੋਂ ਰਹਿਤ, ਪੰਜਾਂ ਦੁੱਖਾਂ ਤੋਂ ਰਹਿਤ ਹੋ ਗਿਆ। ਅਰਥ ਇਹ ਹੈ, ਇੰਦਰੀ ਦਾ ਅਰਥ ਹੁੰਦਾ ਆਪਣੀ ਅਕਲ ਨੂੰ ਜਿੱਤ ਲੈਣ, ਆਪਣੀ ਅਕਲ ਨੂੰ ਮਨਾ ਲੈਣਾ ਵੀ ਮੈਨੂੰ ਮੈਂ ਕਮਜ਼ੋਰੀ ਹੈ, ਮੇਰੇ ਮਨ ਨੂੰ ਮਨਾ ਲੈਣਾ ਵੀ ਤੇਰੀ ਬੁੱਧੀ ਘੱਟ ਹੈ, ਅਸੀਂ ਮੰਨਦੇ ਹੀ ਨਹੀਂ ਵੀ ਸਾਡੇ ਕੋਲ ਅਕਲ ਘੱਟ ਹੈ, ਮਨ ਨਹੀਂ ਮੰਨਦਾ ਵੀ ਅਕਲ ਘੱਟ ਹੈ। ਅਕਲ ਮੰਨ ਲੈਂਦੀ ਹੈ ਵੀ ਆਹ ਗੱਲ ਮਨ ਨਹੀਂ ਮੰਨਦਾ ਮੇਰੀ। ਇੰਦਰੀ ਜਿੱਤ ਪੰਜ ਦੋਖ ਤੇ ਰਹਿ, ਜਿਹੜੀ ਬੁੱਧੀ ਨੇ ਜਿੱਦਣ ਹਾਰ ਮੰਨ ਲਈ, ਮਨ ਨੇ ਮੰਨ ਲਿਆ ਮੇਰੀ ਬੁੱਧੀ ਥੋੜ੍ਹੀ ਹੈ, ਫਿਰ ਗੁਰੂ ਦੀ ਗੱਲ ਮੰਨਣ ਲੱਗ ਜੂਗਾ ਹੋਰ ਬਾਣੀ। ਜਿੰਨਾ ਚਿਰ ਆਪਣੀ ਅਕਲ ਨੂੰ ਵੱਡੀ ਰੱਖਦਾ, ਚਲਾਕ ਚੁਸਤ ਬਣਦਾ, ਬਾਤਚੀਤ ਬਹੁ ਰਹੀ ਸਿਆਣਪ, ਸਿਆਣਪ ਚਦਰ ਗੱਲ ਕਰਦਾ, ਵਲ ਛਾੜਨਾ ਗੱਲ ਕਰਦਾ, ਉਹਨੇ ਜਦ ਇਹਨੇ ਨਹੀਂ ਮੰਨ। ਹਾਂਜੀ,
ਬਿਨੋ ਸੁਣੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ।
ਗੋਪਾਲ ਹੈ ਜਿਹੜਾ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ, ਹਰ ਜਗ੍ਹਾ ਆਤਮਾ ਹੈ, ਉਹਨੂੰ ਗੋਪਾਲ ਕਹਿੰਦੇ। ਇਹਨਾਂ ਨੇ ਗੋਪਾਲ ਦੇ ਅਰਥ ਕ੍ਰਿਸ਼ਨ ਕਰ ਲਏ, ਉਹ ਤਾਂ ਗਾਇਆ ਚਰਨ, ਗਾਇਆਂ ਨੂੰ ਕਹਿੰਦੇ ਨੇ ਗੋਪਾਲ ਦਾ ਅਰਥ ਗਾਇਆ ਚਰਨ ਵਾਲਾ। ਸਾਰੇ ਗਾਇਆਂ ਦਾ ਲੋਕ ਰੱਖਦੇ ਨੇ, ਅਮਰੀਕਾ 'ਚ ਵੀ ਰੱਖਦੇ ਨੇ, ਸਾਰੇ ਗੋਪਾਲ ਦੇ ਹੋ ਗਏ। ਫਿਰ ਜਿਹਨਾਂ ਦੇ ਗਾਇਆਂ ਦੇ ਵਗ ਨੇ ਫਾਰਮ ਨੇ ਗੋਪਾਲ ਨੇ, ਫਿਰ ਉਹ ਗਾਈਆਂ ਨੂੰ ਪਾਲਣ ਵਾਲਾ। ਦਾਦਾ 10,000 ਗਾਇ ਰੱਖੀ ਆ ਲੋਕਾਂ ਦੀ, ਕ੍ਰਿਸ਼ਨ ਕੋਲ ਤਾਂ 10,000 ਗਾਇ ਹੋਣੀ ਨਹੀਂ। ਉਹਦਾ ਹਿਸਾਬ ਕਿਤਾਬ ਦੇਖੀ, ਜਿੱਥੇ ਉਹ ਰਹਿੰਦਾ ਸੀ ਇੰਨੀ ਨਹੀਂ ਸੀ ਗਾਇ, ਹੋਰ ਵੀ ਗਵਾਲੇ ਸੀ, ਸਾਰਿਆਂ ਦੇ ਘਰਾਂ 'ਚ ਗਾਇਆ ਸੀ। ਨੰਦ ਦਾ ਐਡਾ ਵੱਡਾ ਘਰ ਨਹੀਂ ਸੀ, 10,000 ਗਾਇ ਹੋ ਗਏ, ਗੁੱਜਰ ਸੀ ਨਾ ਉਹ, 10-20-30-50 ਗਾਇ ਹੋਣੀਆਂ, ਉਹ ਕਿੰਨੀਆਂ ਹੋਣੀਆਂ, ਉਹਨੂੰ ਗੋਪਾਲ ਕਹਿਣ ਲੱਗ। ਇਹੀ ਗੱਲ ਸਮਝਾਉਣੀ ਸੀ ਸਿੱਖਾਂ ਨੇ, ਗੋਪਾਲ ਕੀ ਹੁੰਦਾ, ਇਹੀ ਸਿਮਰਤ ਸ਼ਾਸਤਰ ਸੋਧਣੇ ਸੀ, ਸੋਧ ਕੇ ਦੱਸ ਕੇ ਉਹਨਾਂ ਦੀ ਪੋਲ ਖੋਲ ਕੇ, ਜਦ ਗੁਰੂਆਂ ਨੇ ਪੋਲ ਖੋਲੀ, ਹਿੰਦੂ ਸਾਰੇ ਸਿੱਖ ਬਣ ਗਏ, ਇਹ ਬਣੇ ਨੇ ਸਿੱਖ। ਜੇ ਕੋਈ ਦੱਸੋਗੇ ਤਾਂ ਹੀ ਬਣਨਗੇ। ਗੋਪਾਲ ਨਹੀਂ ਅਸੀਂ ਛਡਾਇਆ, ਪਰ ਗੋਪਾਲ ਅਸਲੀ ਹੁੰਦਾ ਕੌਣ ਹੈ, ਅਸਲੀ ਗੋਪਾਲ ਕੌਣ ਹੈ? ਜੇ ਨਕਲੀ ਨੂੰ ਬਣੀ ਫਿਰੋਗੇ ਕੁਛ ਨਹੀਂ ਮਿਲਣਾ, ਅਸਲੀ ਨੂੰ ਫੜ ਲਓਗੇ ਸਭ ਕੁਛ ਮਿਲਜੂ। ਪਾਰ ਬ੍ਰਹਮ ਅਸਲੀ ਗੋਪਾਲ, ਉਹ ਨਾ ਜੰਮਦਾ ਨਾ ਮਰਦਾ, ਨਾ ਉਹਦਾ ਮਾਂ ਹੈ ਨਾ ਪਿਓ ਹੈ। ਭਗਤਾਂ ਨੇ ਕਿਹਾ, ਤੁਮ ਕਹਿਤੇ ਸੋ ਨੰਦ ਕੋ ਨੰਦਨ, ਤੁਸੀਂ ਕਹਿੰਦੇ ਨੰਦ ਦਾ ਪੁੱਤਰ ਸੀ ਉਹ, ਨੰਦਨ ਕਹਿੰਦੇ ਨੇ ਬੇਟੇ ਨੂੰ, ਨੰਦ ਕੋ ਨੰਦਨ, ਨੰਦ ਉਹਦੇ ਬਾਪ ਦਾ ਨਾਂ ਹੈ। ਤੁਸੀਂ ਕਹਿੰਦੇ ਹੋ ਨੰਦ ਦਾ ਨੰਦਨ ਹੈ ਪਰਮੇਸ਼ਰ, ਨੰਦ ਸੋ ਨੰਦਨ ਕਾ ਕੋਰੇ, ਨੰਦ ਦੱਸੋ ਫਿਰ ਕਿਹਦਾ ਬੇਟਾ ਸੀ, ਉਹ ਵੀ ਤਾਂ ਕਿਤੋਂ ਜੰਮੇ ਹੀ, ਕਿਉਂ ਸਵਾਲ ਖੜਾ ਕੀਤਾ ਸੀ ਭਗਤ ਬਾਣੀ ਨੇ? ਡੁਪਲੀਕੇਟ ਨੰਦ ਔਰ ਨੰਦਨ ਬਣਾਏ ਨੇ, ਨੰਦ ਹੋਊ ਨਾ ਕਿਸੇ ਦਾ, ਇਹਦਾ ਮਤਲਬ ਪਰਮੇਸ਼ਰ ਹੋ ਗਿਆ। ਜਿਹਨੇ ਜਨਮ ਲਿਆ ਪਰਮੇਸ਼ਰ ਨਹੀਂ ਹੋ ਸਕਦਾ, ਉਹ ਕਿਰਤ ਹੈ ਉਹਦੀ, ਕੋਈ ਹੋਵੇ ਉਹੀ ਰੀਸ ਅਸੀਂ ਗੱਲ ਨਹੀਂ। ਜਿੰਨੇ ਕੋਲ ਪੀਰ ਹੁੰਦੇ ਨੇ ਸਾਰੇ ਜਨਮ ਲੈਂਦੇ ਨੇ, ਇੱਥੇ ਉਹ ਕਿਰਤ ਵਿੱਚ ਸ਼ਾਮਲ ਨੇ, ਕਰਤੇ ਨਹੀਂ ਹੁੰਦੇ, ਕਰਤਾ ਪੁਰਖ ਅਲੱਗ ਬੈਠੇ।
ਸੁੱਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ।
ਇਹ ਸੱਚ ਹੈ, ਲੇਕਿਨ ਇਹ ਸੱਚ ਕਹਿਣਾ ਬੜਾ ਔਖਾ। ਇਹ ਤਾਂ ਕਹਿ ਰਹੇ ਪੰਜ ਪਾਸ਼ਾ ਨੇ, ਤਾਂ ਕਹਿ ਦਿੱਤਾ ਮੇਲ ਲਿਓ ਨਾਨਕ ਵਿਚਾਰੇ, ਨੌ ਨਾਨਕ ਦਾ ਲੈ ਰਹੇ ਨੇ, ਵਿਚਾਰੇ ਨਾਨਕ ਨੂੰ ਮੇਲ ਲਓ, ਆਪ ਨੂੰ ਨਹੀਂ ਕਿਹਾ ਮੈਨੂੰ ਮੇਲ ਲਓ, ਨਾਨਕ ਵਿਚਾਰੇ ਨੂੰ ਮੇਲ ਲਓ ਕਿਹਾ। ਪੰਜਵੇਂ ਨੰਬਰ ਤੇ ਆ ਕੇ ਨਾਨਕ ਨੂੰ ਮੇਲ ਲਿਓ ਕਹਿ ਰਹੇ ਨੇ, ਸਾਨੂੰ ਮੌਤ ਪੈਂਦੀ ਹੈ ਕਹਿੰਦੇ, ਸਾਨੂੰ ਕੀ ਹੁੰਦਾ, ਡਰਦੇ ਨੇ ਅੰਦਰ, ਅਸਲ ਚ ਕਪਟੀ ਨੇ ਨਾ ਤਾਂ ਡਰਦੇ ਨੇ, ਸੱਚ ਅੰਦਰ ਹੈ ਨਹੀਂ ਤਾਂ ਡਰਦੇ ਨੇ, ਡਰਦੇ ਕਹਿੰਦੇ ਨੇ ਅੰਦਰ ਸੱਚ ਹੈ ਨਹੀਂ, ਨਿਰਭੈ ਹੈ ਨਹੀਂ, ਗੁਰਬਾਣੀ ਦੀ ਸਮਝ ਨਹੀਂ। ਡਰਪੋਕ ਉਹ ਹੁੰਦਾ ਜਿਹੜਾ ਝੂਠਾ ਹੋਵੇ, ਕਪਟੀ ਹੋਵੇ, ਝੂਠ ਡਰਾਉਂਦਾ ਅੰਦਰ, ਪਾਪ ਹੈ ਅੰਦਰ, ਤਾਂ ਡਰਦੇ ਨੇ, ਡਰ ਕਹਿੰਦਾ। ਪੰਜਮ ਪਾਤਸ਼ਾਹ ਨਾਨਕ ਦਾ ਨਾਂ ਵਰਤਦੇ, ਤੁਹਾਨੂੰ ਮੌਤ ਪੈਂਦੀ ਹੈ ਕਹਿੰਦੇ, ਤੁਹਾਨੂੰ ਕੀ ਹੁੰਦਾ, ਬਾਣੀ ਜੋ ਪੜ੍ਹਦੇ ਆ ਉਦੋਂ ਵੀ ਤਾਂ ਕਹਿੰਦੇ ਹੀ ਹੋ, ਹੁਣ ਕਿਹਾ ਨੀ ਬਖਸ਼ ਲਿਓ ਨਾਨਕ ਵਿਚਾਰੇ, ਪੜ੍ਹਿਆ ਨੀ, ਨਾ ਪੜ੍ਹੋ ਫਿਰ। ਇਹ ਕਹਿੰਦਾ ਦੀ ਵਿਆਖਿਆ ਵੀ ਸਹੀ ਕਰ ਦੋ ਫਿਰ, ਜੇ ਇਹ ਸਹੀ ਪੜ੍ਹਿਆ ਦੀ ਵਿਆਖਿਆ ਗਲਤ ਕਿਉਂ ਕਰਦੇ ਹੋ, ਪਾਪੀ ਕਿਉਂ ਬਣਦੇ ਹੋ, ਅਪਰਾਧੀ ਕਿਉਂ ਬਣਦੇ ਹੋ, ਜਿਵੇਂ ਗੁਰਬਾਣੀ ਲਿਖੀ ਉਵੇਂ ਵਿਆਖਿਆ ਕਰੋ, ਲਿਖਿਆ ਕੁਛ ਹੈ ਵਿਆਖਿਆ ਕੁਛ ਹੋਰ ਕਰਦੇ ਹੋ, ਲੁਕਾਉਣ ਵਾਸਤੇ ਝੂਠ ਜੋ ਬੋਲਦੇ ਹੋ ਇਤਿਹਾਸ ਵਿੱਚ, ਇਤਿਹਾਸ ਵਾਲੇ ਝੂਠਾਂ ਨੂੰ ਲੁਕਾਉਣ ਵਾਸਤੇ ਕਈ ਜਗ੍ਹਾ ਵਿਆਖਿਆ ਨਹੀਂ ਕਰਦੇ, ਝੂਠ ਔਰ ਸੱਚ ਨੂੰ ਇਕੱਠਾ, ਇੱਕ ਪਹੀਆ ਗੱਡੀ ਦਾ ਝੂਠ ਦਾ ਡਰੇ ਦਾ ਇੱਕ ਸੱਚ ਦਾ, ਕਿਵੇਂ ਚੱਲੂ ਤੁਹਾਡੀ ਗੱਡੀ ਕਿਵੇਂ ਚੱਲੂ, ਇੱਕੋ ਹੀ ਪਹੀਆ ਹੋਵੇ ਚਾਹੇ ਹੋਵੇ ਸੱਚ ਦਾ। ਸਾਈਕਲ ਦਾ ਦੋ ਪਹੀਏ ਨੇ ਬਰਾਬਰ ਬਰਾਬਰ ਪਹੀਏ, ਕੋਈ ਜ਼ਰੂਰੀ ਨਹੀਂ ਚੱਲਣੀ, ਮੋਟਰਸਾਈਕਲ ਇੱਕ ਅੱਗੇ ਪਿੱਛੇ ਪਹੀਏ ਹੁੰਦੇ ਨੇ, ਇੱਕ ਪਹੀਆ ਤੁਸੀਂ ਆਪ ਬਣਨਾ, ਇੱਕ ਮੂਹਰੇ ਪਹੀਆ ਗਿਆ ਹੁੰਦਾ, ਗੱਡੀ ਚੱਲਦੀ ਆ ਅੱਗੇ ਪਿੱਛੇ ਵੀ ਤਾਂ ਪਹੀਏ ਹੁੰਦੇ ਨੇ, ਇਹਦੇ ਤਾਂ ਕਰੋੜਾਂ ਹੀ ਪਹੀਏ ਨੇ ਅੱਗੇ ਪਿੱਛੇ, ਪੂਰੀ ਚੇਨ ਬਣੀ ਹੋਈ, ਗਾਡੀ ਰਾਹ ਨਹੀਂ ਹੈ, ਉਹ ਰਾਹ ਨਹੀਂ ਹੈ ਜਾਇਆ ਜਾਇਆ ਸਮਝਦੇ ਨੇ, ਨਾਲੇ ਇਹਦਾ ਆਕਾਸ਼ ਦਾ ਮਾਰਗ, ਆਕਾਸ਼ ਗੱਡੀ ਚੱਲਦੀ ਹੋਣੀ ਹੈ, ਜਿਹੜਾ ਆਕਾਸ਼ ਮਾਰਗ ਹੈ ਉਹ ਧਰਤੀ ਦਾ ਮਾਰਗ ਹੈ, ਗਾਡੀ ਦਾ ਜ਼ਮੀਨ ਤੇ ਚੱਲਣ ਵਾਲਾ ਮਾਇਆ ਦਾ ਰਸਤਾ ਹੋਊ ਗਾਡੀ ਦਾ, ਆਕਾਸ਼ ਦਾ ਮਾਰਗ ਗਾਡੀ ਦਾ ਨਹੀਂ ਹੁੰਦਾ, ਤਾਂ ਸੁਣ ਗੱਲਾਂ ਆਕਾਸ਼ ਕੀ, ਇਹ ਤਾਂ ਆਕਾਸ਼ ਹੀ ਜੁੜੇ ਹੋਏ ਨੇ ਬੋਲਣ ਵਾਲੇ, ਕੀਟਾਂ ਇਰੀਸ ਕੀੜੇ ਜ਼ਮੀਨ ਤੇ ਰਹਿਣ ਵਾਲਿਆਂ ਦੀ ਗੱਲ ਹੈ, ਕੀੜਾ ਜ਼ਮੀਨ ਤੇ ਰਹਿੰਦਾ, ਇਹ ਆਤਮਾ ਆਕਾਸ਼ 'ਚ ਰਹਿੰਦੀ ਹੈ, ਇਹ ਤਾਂ ਆਤਮਾ ਦੇ ਲੈਵਲ ਦੀ ਗੱਲ ਹੈ, ਆਕਾਸ਼ ਕੀ ਗੱਲਾਂ ਨੇ, ਸੁਣ ਗੱਲਾਂ ਆਕਾਸ਼ ਕੀ, ਆਕਾਸ਼ ਗੱਡੀ ਜਾਂਦੀ ਹੁੰਦੀ ਹੈ, ਜਦ ਆਕਾਸ਼ ਹਵਾਈ ਜਹਾਜ਼ ਜੁੜਦਾ ਪਈ ਨਾਲ ਕਲੋਜ਼ ਕਰ ਲੈਂਦਾ, ਉਹਦੇ ਪਹੀਆਂ ਦੀ ਕੀ ਲੋੜ ਹੈ ਬਈ ਆਕਾਸ਼ 'ਚ, ਇਹ ਧਰਤੀ ਦੇ ਚੱਲਣ ਵਾਲੇ ਕੀੜੇ ਨੇ।
ਦਿਨੋ ਸੁਣੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ, ਸੁਖ ਸੰਪੇ ਬਹੁ ਭੋਗ ਰਸ ਨਾਨਕ ਸਾਧ ਰਵਾਲ,
ਸੁਖ ਸੰਪੇ ਬਹੁ ਭੋਗ ਰਸ ਨਾਨਕ ਸਾਧ ਰਵਾਲ। ਜੇ ਗੁਰਬਾਣੀ ਦਾ ਜਿਹੜੀ ਧੂੜ ਹੈ, ਗਿਆਨ ਕੀ ਧੂੜ ਹੈ, ਇਹ ਮਿਲ ਜਾਏ ਸਾਧ ਰਵਾਲ ਹੈ, ਜੇ ਗੁਰਬਾਣੀ ਦੀ ਧੂੜ ਮਿਲ ਜਾ ਨਾ, ਬਸ ਸਾਰੇ ਸੁੱਖ ਆ ਗਏ, ਸਾਰੀਆਂ ਸੰਪਤੀਆਂ ਆ ਗਈਆਂ ਨਾਮ 'ਚ, ਇਹਦੀ ਧੂੜ ਕੀ ਇਹਦੇ ਨਾਮ, ਗੁਰਬਾਣੀ ਦੀ ਸਮਝ ਨਾਮ ਹੈ, ਜੇ ਇਹ ਮੈਨੂੰ ਦੇ ਦੇਵੇ ਕਿਤੋਂ ਕਿਸੇ ਤਰੀਕੇ ਨਾਲ, ਕਿਤੋਂ ਵੀ ਦੇ ਦੇਵੇ ਸਾਧ ਰਵਾਲ,
ਭੋਗ ਰਸ
ਸਾਰੇ ਭੋਗਾਂ ਦੇ ਰਸ ਆ ਗਏ, ਸਾਰੇ ਰਸ ਆ ਗਏ ਨਾਮ ਦੇ ਰਸ, ਸਾਰੇ ਹੀ ਸੁੱਖ ਆ ਗਏ, ਸਾਰੀਆਂ ਹੀ ਸੰਪਤੀਆਂ ਆ ਗਈਆਂ, ਮੈਨੂੰ ਕੁਛ ਵੀ ਨਹੀਂ ਚਾਹੀਦਾ, ਇਕੱਲਾ ਨਾਮ ਚਾਹੀਦਾ, ਉਹ ਤਾਂ ਆਹ ਮੰਗਦੇ ਨੇ, ਇਹ ਕੀ ਮੰਗਦੇ ਨੇ, ਮੰਗਣ ਨੂੰ ਆਹ ਕਿਹਾ ਅਸਲ 'ਚ, ਆਹ ਮੰਗਣ ਨੂੰ ਕਿਹਾ ਸੀ, ਉਹਨਾਂ ਕੋਲ ਤਾਂ ਥਾ, ਉਹਨਾਂ ਨੇ ਕਿਹਾ ਤੁਸੀਂ ਵੀ ਆਹ ਮੰਗਿਓ, ਜਿਹਨਾਂ ਨੇ ਮੰਗਿਆ ਸੱਤਾ ਬ੍ਰਹਮੰਡ ਬਰਾਬਰ ਚਲੇ ਗਏ, ਜਿਹਨਾਂ ਨੇ ਮੰਗਿਆ ਸੁੰਦਰ ਹੈ ਸੱਤ ਵਿੱਚ ਪਈ ਹੈ ਤੁਹਾਡੇ ਸਿੱਖੇ ਸੀਗੇ, ਜਿਹਨਾਂ ਨੇ ਮੰਗਿਆ ਘੱਟ ਦੇਖ ਲਓ ਕਿੰਨੇ ਨੇ ਵਿੱਚ ਆ ਗਏ, ਔਰ ਹੋਰ ਪਤਾ ਨਹੀਂ ਕਿੰਨੇ ਕੁ ਸਿੱਖ ਉਦੋਂ ਗੁਪਤ ਚੁੱਪ ਕਰਕੇ ਬਾਣੀ ਨਹੀਂ ਰਚੀ, ਚੁੱਪ ਚਾਂਦ ਮੰਨ ਕੇ ਬਾਣੀ ਨੂੰ ਪਾਰ ਹੋ ਗਏ, ਔਰ ਹੁੰਦੇ ਰਹਿਣਗੇ, ਪਰ ਜਿਹੜੇ ਨਰਕੀ ਜੀਵ ਨੇ ਨਾ ਕੀੜੇ ਨੇ ਵਿਸ਼ਟਾ ਕੇ, ਉਹ ਇਹ ਨਹੀਂ ਮੰਗਣਗੇ, ਉਹ ਆਹ ਕੁਛ ਮੰਗਣਗੇ ਜਿਹੜਾ ਇਹ ਮੰਗਦੇ ਨੇ, ਇਹ ਵਿਸ਼ਟਾ ਕੇ ਕੀੜੇ ਨੇ, ਵਿਸ਼ਟਾ ਕਾ ਕੀੜਾ ਵਿਸ਼ਟਾ ਮਹਿਜ, ਬਾਹਰ ਨਿਕਲੇ ਨਹੀਂ ਸਕਦਾ ਵਿਸ਼ਟਾ ਤੋਂ, ਵਿਸ਼ਟਾ ਦਾ ਕੀੜਾ, ਇਹ ਮਾਇਆ ਤੋਂ ਬਾਹਰ ਜਾ ਹੀ ਨਹੀਂ ਸਕਦੇ, ਵਿਸ਼ਟਾ ਕੇ ਕੀੜੇ ਨੇ, ਔਰ ਸੁੱਖ ਇਹਨਾਂ ਨੂੰ ਫਿਰ ਨਹੀਂ ਮਿਲਣਾ, ਸੁੱਖ ਫਿਰ ਨਹੀਂ ਮਿਲਣਾ, ਰਹਿਣਾ ਭੱਬ ਸਾਗਰ ਅਗਨ ਸਾਗਰ ਚ, ਉਹਨਾਂ ਨੂੰ ਸੁੱਖ ਹੈ, ਸੁੱਖ ਸੰਪਤੀ ਭੋਗ ਰਸ ਨਾਨਕ ਸਾਧ ਰਵਾ, ਗੁਰਬਾਣੀ ਕੀ ਕਹਿੰਦੀ ਹੈ ਤੇ ਅਸੀਂ ਕੀ ਮੰਗਦੇ ਹਾਂ, ਹੁਣ ਇੱਥੋਂ ਪਤਾ ਲੱਗਦਾ ਵੀ ਅਸੀਂ ਸਿੱਖ ਹਾਂ ਕਿ ਕੁਛ ਹੋਰ ਹਾਂ, ਸਾਨੂੰ ਤਾਂ ਇੱਕ ਵੀ ਨਹੀਂ ਲੱਗੀ, ਪੂਰਾ ਕਬੀਰ ਕੀ ਕਹਿੰਦਾ, ਪੂਰਾ ਸਤਿਗੁਰ ਕਿਆ ਕਰੇ, ਪੂਰਾ ਸਤਿਗੁਰ ਵੀ ਹੋਵੇ ਕੀ ਕਰ ਲੂਗਾ, ਜੇ ਸਿੱਖਣ ਵਿੱਚ ਚੂਕ ਅੰਧੇ ਏਕ ਨਾ ਲੱਗ ਗਈ। ਇਹ ਅੰਧੇ ਨੇ ਇਹਨਾਂ ਨੂੰ ਇੱਕੋ ਨਹੀਂ ਲੱਗਦੀ ਹੈ ਜੋ ਮਰਜ਼ੀ ਕਹੀ ਜਾਵੇ ਬਾਣੀ। ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈ ਫੂਕ, ਬਾਂਸ ਚ ਮਾਰੀ ਜਾਂ ਫੂਕਾਂ ਖੜਦੀ ਹੈ ਉਹ ਵਿੱਚ, ਇਹਨਾਂ ਤੇ ਨਹੀਂ ਕੋਈ ਅਸਰ ਹੋਣਾ। ਕਿਤੇ ਬਾਣੀ ਪੜ੍ਹਦੇ ਨਹੀਂ, ਸਭ ਪਤਾ ਹੈ ਬਾਂਸ ਦੀ ਫੂਕ ਹੈ ਨਿਕਲ ਗਈ ਹੋ ਗਈ, ਫੂਕ ਆ ਗਿਆ ਬਹੁ। ਪਰ ਪਬਲਿਕ ਨੂੰ ਨਹੀਂ ਸੀ ਹੈ ਪਤਾ, ਜਦ ਇਹਦੇ ਅੱਖ ਆ ਕੇ ਹਾਈਲਾਈਟ ਹੋ ਜਾਣਗੇ, ਕਮ ਸੇ ਕਮ ਜਿਹੜੀ ਇਹਦੀ ਇੱਜ਼ਤ ਤੱਕ ਧੇਲੇ ਦੀ ਇੱਜ਼ਤ ਨਹੀਂ ਹੋਊਗੀ ਬਾਜ਼ਾਰ 'ਚ, ਬਾਜ਼ਾਰ 'ਚ ਧੇਲੇ ਦੀ ਇੱਜ਼ਤ ਨਹੀਂ ਰਹਿਣੀ ਹੋਊਗੀ। ਵੀ ਇਹ ਅਸਲ ਹੈ ਕੀ, ਗੁਰਬਾਣੀ ਕੀ ਕਹਿੰਦੀ ਹੈ, ਕੀ ਕਰਦੇ ਨੇ, ਔਰ ਇੱਜ਼ਤ ਦੇ ਕਾਬਲ ਵੀ ਕਿੱਥੇ ਨੇ, ਕਾਬਲ ਕੌਣ ਹੈ ਇੱਜ਼ਤ ਦੇ, ਜਿਹੜਾ ਐਡੀਆਂ ਐਡੀਆਂ ਪੋਸਟਾਂ 'ਤੇ ਬੈਠ ਕੇ ਆਹ ਕੰਮ ਕਰੇ ਉਹ ਇੱਜ਼ਤ ਦੇ ਕਾਬਲ ਹੈ, ਉਹ ਤਾਂ ਅਪਰਾਧੀ ਹੈ, ਰਾਹ ਰੋਕੀ ਬੈਠਾ ਹੈ, ਵਾਟ ਦਾ ਰੋੜਾ ਹੋਇਆ ਬੈਠਾ ਹੈ।
ਪੌੜੀ ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ,
ਬ੍ਰਹਮਾ ਕੌਣ ਹੈ, ਜਿਹਨੂੰ ਬ੍ਰਹਮਾ ਕਹਿੰਦੇ ਨੇ ਉਹ ਕੌਣ ਹੁੰਦਾ ਹੈ, ਇਹ ਭੁਲੇਖਾ ਕੱਢਿਆ ਸਿੱਖਾਂ ਦਾ, ਜਿਹਨੇ ਬ੍ਰਹਮ ਜਾਣ ਲਿਆ ਨਾ ਆਪਣੇ ਅੰਦਰ ਅੰਤਰਾਤਮਾ ਜਾਣ ਲਈ, ਉਹ ਬ੍ਰਹਮ ਹੈ ਬਸ, ਉਹ ਬ੍ਰਹਮਾ ਦਾ ਅਵਤਾਰ ਹੈ। ਬ੍ਰਹਮਾ ਦੇ ਅਵਤਾਰ ਲਿਖਣੇ ਤਾਂ ਸੰਪਾਸ਼ਾ ਨੇ ਕੌਣ ਹੁੰਦੇ ਨੇ, ਉਪ ਅਵਤਾਰ ਵੀ ਹੁੰਦੇ ਨੇ ਘਟੀਆ ਅਵਤਾਰ ਬ੍ਰਹਮਾ ਦੇ, ਉਹ ਬ੍ਰਹਮ ਨੂੰ ਨਹੀਂ ਜਾਣਦੇ ਹੁੰਦੇ, ਉਹ ਆਤਮਾ ਨੂੰ ਵੀ ਨਹੀਂ ਜਾਣਦੇ ਹੁੰਦੇ, ਗੱਲਾਂ ਕਹਿੰਦੇ ਹੁੰਦੇ ਨੇ ਵੈਸੇ ਵਧੀਆ, ਆ ਪਖੰਡਵਾਦ ਨੂੰ ਖੰਡਣ ਤਾਂ ਕਰ ਲੈਂਦੇ ਨੇ, ਬ੍ਰਹਮ ਨਹੀਂ ਜਾਣਦੇ ਹੁੰਦੇ, ਜਿਹੜੇ ਦੂਸਰੇ ਧਰਮ ਨੇ ਨਾ ਪਖੰਡਵਾਦ ਨੂੰ ਤਾਂ ਖੰਡਣ ਕਰਦੇ ਨੇ, ਝੂਠ ਤਾਂ ਜਾਣਦੇ ਨੇ ਵੀ ਆਹ ਵੀ ਝੂਠ ਆ ਵੀ ਝੂਠ ਆ, ਸੱਚ ਕੀ ਇਹਦਾ ਨਹੀਂ ਪਤਾ, ਪਰ ਜਿਹੜਾ ਬ੍ਰਹਮ ਹੈ ਉਹਨੂੰ ਸੱਚ ਝੂਠ ਦੋਹਾਂ ਦਾ ਪਤਾ ਹੁੰਦਾ, ਉਹ ਕੌਣ ਹੈ, ਉਹ ਗੁਰਮੁਖ, ਗੁਰਮੁਖ ਖੋਟੇ ਖਰੇ, ਜਿਹੜੇ ਉਪ ਅਵਤਾਰ ਨੇ ਬ੍ਰਹਮਾ ਦੇ ਉਹਨੂੰ ਖੋਟੇ ਦਾ ਪਤਾ ਹੁੰਦਾ, ਖਰੇ ਦਾ ਨਹੀਂ ਪਤਾ ਹੁੰਦਾ, ਖੋਟ ਵੀ ਮੋਟੀ ਮੋਟੀ ਪਤਾ ਹੁੰਦਾ, ਸਾਰੀ ਦਾ ਨਹੀਂ ਪਤਾ ਹੁੰਦਾ, ਸਾਰੀ ਦਾ ਪਤਾ ਹੋ ਜਾਂਦਾ ਖਰੀ ਦਾ ਵੀ ਪਤਾ ਹੋ ਜਾਂਦਾ, ਉਹ ਮੋਟੀਆਂ ਮੋਟੀਆਂ ਗੱਲਾਂ ਜਾਣਦੇ ਹੁੰਦੇ, ਉਹ ਇੰਨੀ ਗੱਲ ਜਾਣਦੇ ਨੇ ਵੀ ਰਾਮ ਔਰ ਰਾਵਣ ਦੀ ਇੱਕ ਰਾਸ਼ੀ ਹੈ, ਰਾਮ ਔਰ ਰਾਵਣ ਦੀ ਇੱਕ ਰਾਸ਼ੀ ਹੈ, ਫਿਰ ਆ ਰਾਸ਼ੀਆਂ ਨਾਲ ਕੀ ਕਹਿੰਦਾ ਰੌਲਾ ਪਾਉਂਦੇ ਨੇ, ਇੰਨੀ ਗੱਲ ਜਾਣਦੇ। ਆ ਜਿਹੜੇ ਜੋਤਸ਼ੀ ਨੇ ਕੀ ਦੱਸਦੇ ਨੇ, ਰਾਮ ਔਰ ਰਾਵਣ ਦੀ ਰਾਸ਼ੀ ਇੱਕ ਹੈ, ਇਹਦਾ ਜਵਾਬ ਦਿਓ, ਇਹ ਗੱਲ ਜਾਣਦੇ ਹੁੰਦੇ, ਇੰਨਾ ਕੁ ਤਰਕ ਉਹਨਾਂ ਕੋਲ ਹੁੰਦਾ, ਇੰਨੀ ਬੁੱਧੀ ਹੁੰਦੀ ਹੈ, ਹੋਰ ਬਹੁਤ ਗੱਲਾਂ ਨੇ, ਹੋਰ ਉਹ ਹੈ ਰਾਮ ਚੰਦਰ ਦੀ ਗੱਲ ਹੈ ਜਿਹੜਾ ਲਗਨ ਕੱਢਦੇ ਨੇ, ਉਹ ਕਹਿੰਦਾ ਮੁਨੀ ਵਿਸ਼ੇਸ਼ ਪੰਡਿਤ ਗਿਆਨੀ ਸੋਧ ਕੇ ਲਗਨ ਧਰੀ, ਸੀਤਾ ਦੇ ਵਿਆਹ ਦੀ ਸਾਹਾ ਸੋਧਿਆ ਸੀ, ਸੀਤਾ ਹਰਨ ਮਰਨ ਦਾ ਸਰਤ ਕੋ ਬਣ ਮੈਂ ਬਿਪਤੀ ਪੜੀ, ਫਿਰ ਇਹ ਕਿਉਂ ਹੋਇਆ, ਉਹ ਕਹਿੰਦੇ ਕਰਮ ਗਤੀ ਟਾਰੇ ਨਹੀਂ ਡਲੀ, ਜੋ ਪ੍ਰਭੂ ਦਾ ਭਾਣਾ ਪਰਮੇਸ਼ਰ ਦਾ ਉਹ ਨਹੀਂ ਡਲਦਾ, ਪਰਮੇਸ਼ਰ ਦਾ ਪਾਣਾ ਨਹੀਂ ਕਰ ਸਕਦਾ, ਆਦਮੀ ਦੇ ਬਸ ਦੀ ਗੱਲ ਨਹੀਂ ਹੈ। ਸੀਤਾ ਕੋ ਹਾਲ ਲਾਇਓ ਰਾਵਣ ਸੋਨ ਲੰਕ ਜਰੀ, ਸੋਨੇ ਦੀ ਲੰਕਾ ਜਰੀ, ਕਈ ਘਰ ਗਾਲ ਤੇ ਉਹਨੇ ਦਾ ਚੰਗੀ ਲਗਨ ਧਰੀ, ਉਹਨੇ ਮਜ਼ਾਕ ਕੀਤਾ ਲਗਨ ਵਾਲਿਆਂ ਨੂੰ, ਇਹ ਗੱਲ ਜਾਣਦੇ ਹੁੰਦੇ ਨੇ, ਫਿਰ ਵੀ ਬ੍ਰਹਮਾ ਦੇ ਉਪ ਅਵਤਾਰੇ ਹੁੰਦੇ ਨੇ, ਜਿਹਨਾਂ ਦੀ ਗੱਲ ਉਹ ਕਰਦਾ ਮਸਕੀਨ, ਉਹ ਵੀ ਇਸ ਲੈਵਲ ਦੇ ਨੇ, ਇਸ ਕਰਕੇ ਮਸਕੀਨ ਕਹਿੰਦਾ ਮੈਨੂੰ ਨਾਮ ਦਾ ਆਨੰਦ ਨਹੀਂ ਆ, ਆਨੰਦ ਉਹਨੂੰ ਕਿੱਥੋਂ ਆਉਣਾ ਸੀ, ਜਿਹਨਾਂ ਦਾ ਚੇਲਾ ਉਹਨਾਂ ਨੂੰ ਨਹੀਂ ਆਇਆ ਆਨੰਦ, ਇਹਨੂੰ ਕਿੱਥੇ ਆਉਣਾ, ਸੱਚ ਦਾ ਗਿਆਨ ਤੇ ਬਿਨਾਂ ਨਾਮ ਦਾ ਆਨੰਦ ਨਹੀਂ ਹੁੰਦਾ। ਗੁਰਬਾਣੀ ਦੇ ਸਾਰੇ ਪੜ੍ਹਦੇ ਜਿੰਨਾ ਚਿਰ ਭਰਮ ਦੇ ਨਾਸ ਨਹੀਂ ਕਰਦੀ ਬਾਣੀ, ਗਿਆਨ ਭਰਮ ਕੇ ਪੜ੍ਹਦੇ ਸਤਿਗੁਰ ਖੋਲੇ, ਖੁੱਲ ਨਹੀਂ ਜਾਂਦੇ ਉਹਨਾਂ ਚਿਰ ਰਸ ਕਿਵੇਂ ਆ ਜਾਊਗਾ, ਫਿਰ ਵੀ ਕਮਲ ਉਹਨੇ ਮੰਨਿਆ ਤਾਂ ਸੀ ਮੈਨੂੰ ਰਸ ਨਹੀਂ ਆਇਆ, ਰਸ ਤਾਂ ਉਹਨੂੰ ਆ ਜਾਂਦਾ ਜੇ ਕਿਤੇ ਗੱਲ ਮੰਨ ਲੈਂਦਾ, ਜਦ ਆਪਾਂ ਅੰਮ੍ਰਿਤਸਰ ਗਏ ਸੀ ਉਹਨੂੰ ਦਿੱਤੀ ਸੀ, ਪਰ ਉਹਦਾ ਹੰਕਾਰ ਅੜ ਗਿਆ, ਜੇ ਮੰਨਦਾ ਤਾਂ ਉਹਨੂੰ ਬੈਠ ਕੇ ਸਮਝਣੀ ਪੈਣੀ ਦੀ ਬਾਣੀ, ਉਹਦੀ ਫਿਰ ਵਰਡ ਦੀ ਜਿਹੜੀ ਪੱਲ ਬਣੀ ਸੀ ਉਹ ਜਾਂਦੀ ਸੀ, ਵਰਡ ਦੇ ਵਿੱਚ ਜਿਹੜੀ ਪੱਲ ਬਣੀ ਸੀ ਉਹ ਜਾਂਦੀ ਸੀ, ਪ੍ਰੋਬਲਮ ਸੀ ਉਹਦੇ ਸਾਹਮਣੇ।